नारायण श्री गुरु नानक देव नारायण दंडौत वंदनीय अनुकवार सर्व कला समर्थ दोनन ते राखो प्रभु नानक दे कर हाथ फिरत फिरत प्रभु आया पर्याता शरणाय नानक की प्रभु बेनती अपनी भक्ति लाए ਤੇ ਗਣੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਪੂਲੀਐ ਮੋਹ ਮਗਨ ਵਿਕਰਾਲ ਮਾਇਆ ਤੋ ਪ੍ਰਸ਼ਾਦੀ ਪੂਲੀਐ ਲੋਕ ਕਰਤ ਵਿਕਾਰ ਵਿਖੜੇ ਬ੍ਰਹਮ ਨੇਰ ਹੂੰ ਤੇ ਨੇਰਿਆ ਬਿਨ ਮਹੰਤ ਨਾਨਕ ਦਇਆ ਤਾਰੋ ਕਾਢ ਭਜਨ ਫੇਰਿਆ ਸਤਿਗੁਰ ਜੀ ਭਜਨ ਫੇਰਿਆ ਨਹੀਂ ਸਕਦਾ ਖਰਵਾਂ 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 ਸਾਲ ਤੋਂ ਇਹ ਸਰੀਰ ਦੇ ਅੰਦਰ ਜੋ ਰੂਹ ਬੋਲ ਰਹੀ ਹੈ ਇੱਕ ਸਰੀਰ ਛੱਡ ਦਿੰਦੀ ਹੈ ਦੂਸਰਾ ਧਾਰਨ ਕਰ ਲੈਂਦੀ ਹੈ ਦੂਸਰਾ ਛੱਡ ਦਿੰਦੀ ਹੈ ਤੀਸਰਾ ਧਾਰਨ ਕਰ ਲੈਂਦੀ ਬੜੇ ਸਰੀਰ ਧਾਰਨ ਕਰੇ ਨੇ ਕਈ ਜਨਮ ਪਏ ਕੀਟ ਪਤੰਗਾ ਕਈ ਜਨਮ ਗਜਮੀਨ ਕਰਾਂਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈ ਬਰ ਵਿਰਖ ਜੋ ਵੱਧ ਵੀ ਬਣਿਆ ਘੋੜਾ ਵੀ ਬਣਿਆ ਹਾਥੀ ਵੀ ਬਣਿਆ ਗਧਾ ਵੀ ਬਣਿਆ
ਦਰਖਤ ਵੀ ਬਣੇ ਆ, ਮੱਛੀਆਂ ਵੀ ਬਣੇ ਆ, ਪੱਥਰ ਵੀ ਬਣੇ ਆ, ਬੜੇ ਸਰੀਰ ਹੰਡਾਏ ਨੇ ਤੇ ਹੰਡਾਉਂਦੇ ਹੀ ਚਲੇ ਜਾਂਦੇ, ਇੱਕ ਚੱਕਰ ਮੁੱਕਦਾ ਦੂਸਰਾ ਸ਼ੁਰੂ ਹੋ ਜਾਂਦਾ। ਹੋਸ਼ ਨਹੀਂ ਆਉਂਦੀ ਕਿ ਕਿਸੇ ਦੇ ਕੋਲ ਚੱਲੀਏ ਪੁੱਛੀਏ ਉਸ 'ਤੇ ਵੀ ਕੀ ਕਦੇ ਸਾਡੀ ਰੂਹ ਨੂੰ ਕਿਸੇ ਥਾਂ ਦੇ ਉੱਤੇ ਟਿਕਾਣਾ ਵੀ ਮਿਲ ਜਾਏਗਾ, ਕਿਵੇਂ ਚੱਕਰਾਂ 'ਚ ਅਸੀਂ ਘੁੰਮਦੇ ਰਹਾਂਗੇ। ਇਸ ਗੱਲ ਦਾ ਗਿਆਨ ਨਾ ਹੋਣ ਕਰਕੇ, ਭਰੋਸਾ ਨਾ ਹੋਣ ਕਰਕੇ ਇਹ ਸਵਾਲ ਆਦਮੀ ਦੇ ਮੂਹਰੇ ਆਉਂਦਾ ਨਹੀਂ ਹੈ। ਜਨਮ ਹੋਰੇ ਪਾਸੇ ਲੱਗ ਜਾਂਦਾ ਹੈ, ਵੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਵਿਕਾਰ, ਮਾਂ ਲੋ ਤਰੋ, ਯਹ ਜੁਗਤ ਬਿਹਾਨੇ, ਕਈ ਜਨਮ ਨਾਨਕ ਰੱਖ ਲਿਓ ਆਪਣ ਕਰ। ਹਰ ਵਾਰੀ ਮਨੁੱਖਾ ਜਨਮ ਮਿਲਦਾ ਹੈ ਤੇ ਫੇਰ ਲੰਘ ਜਾਂਦਾ ਇਸੇ ਤਰ੍ਹਾਂ ਗਲਤ ਗੱਲਾਂ 'ਚ ਪੈ ਕੇ, ਫਿਰ ਮੁੜ ਕੇ ਭਰ ਜਾਂਦਾ, ਫਿਰ ਆ ਤਿਆਰ ਹੋ ਜਾਂਦਾ। ਇਹ ਤਾਂ ਵਾਹਿਗੁਰੂ ਜੀ ਨੇ ਬਹੁਤ ਦਇਆ ਕੀਤੀ ਹੋਈ ਹੈ ਕਿ ਸਾਡੇ ਯਾਦ ਨਹੀਂ ਰਹਿੰਦਾ। ਜੇ ਕਿਤੇ ਯਾਦ ਰਹੇ ਵੀ ਇਹ ਜਨਮ 'ਚ ਮੈਂ ਬੈਲ ਬਣਿਆ ਸੀ, ਮੈਨੂੰ ਇੰਨੀ ਤਕਲੀਫ ਹੋਈ, ਇਹ ਬੰਦੇ ਨੇ ਮੈਨੂੰ ਕੁੱਟ ਕੁੱਟ ਮਾਰਿਆ ਜਾਂ ਇਹਨੇ ਵੱਢ ਕੇ ਖਾਧਾ ਸੀ, ਫਿਰ ਇੱਕ ਨਵਾਂ ਸਵਾਲ ਸ਼ੁਰੂ ਹੋ ਜਾਂਦਾ, ਹੋਰ ਬੈਲ ਵੱਧ ਜਾਂਦੇ। ਜਨਮਾਂ ਜਨਮਾਂਤਰਾਂ ਦੇ ਸੰਸਕਾਰ ਸਾਡੇ ਯਾਦ ਰਹਿੰਦੇ, ਬ੍ਰੇਨ ਇੰਨਾ ਓਕੂਪਾਈ ਹੋ ਜਾਂਦਾ ਕਿ ਸਾਨੂੰ ਸੁੱਖ ਦਾ ਸਾਹ ਨਹੀਂ ਸੀ, ਦੁੱਖ ਦੀ ਜ਼ਿੰਦਗੀ ਗੁਜ਼ਾਰਨੀ ਪੈਣੀ, ਕਿਉਂਕਿ ਪਿਛਲੇ ਸੰਸਕਾਰ ਵੀ ਲੈਣੇ ਸੀ। ਹੁਣ ਜੇ ਸਾਡੇ ਯਾਦ ਨਹੀਂ ਰਹਿੰਦਾ, ਕਰਮ ਤਾਂ ਮਿਟਿਆ ਨਹੀਂ ਕਰਦੇ, ਕਰਮਾਂ ਦੇ ਹਿਸਾਬ ਨਾਲ ਅਸੀਂ ਅਦਲੇ ਬਦਲੇ ਲੈਂਦੇ ਤੁਰੇ ਆਂ। ਸੋਝੀ ਵਾਲਾ ਕੋਈ ਕੋਈ ਬੰਦਾ ਸੰਸਾਰ ਦੇ ਅੰਦਰ, ਜਿਸ ਦੇ ਅੰਦਰ ਇਹ ਲਗਨ ਹੋਵੇ, ਜਿਸ ਨੂੰ ਇਹ ਖਿਆਲ ਪੈਦਾ ਹੋ ਜਾਵੇ ਕਿ ਬੜੀ ਮੁਸ਼ਕਲ ਹੋਈ, ਕਿੰਨੇ ਜਨਮ ਲੰਘ ਗਏ, ਵੀ ਹੁਣ ਫੇਰ ਮੁੜ ਕੇ ਉਹੀ ਕੁੱਤੇ ਬਿੱਲੇ ਬਣਾਂਗੇ, ਮਹਾਰਾਜ ਕਹਿੰਦੇ ਬਣਨਾ ਪੈਂਦਾ ਭਾਈ। ਜੇ ਗਲਤ ਰਸਤੇ ਚੱਲਾਂਗੇ ਬਣਨਾ ਪਏਗਾ। ਸੰਤਨ ਕਾ ਦੁਖਨ ਤ੍ਰਿਗਤ ਜੋਨ ਕਿਰਮਾਏ, ਸੰਤਾਂ ਦਾ ਦੁਖੀ ਬਣ ਜਾਵੇ, ਕੁੱਤਿਆਂ ਦੇ ਸਿਰ 'ਚ ਜਿਹੜੇ ਕੀੜੇ ਪੈਂਦੇ ਨੇ ਉਹ ਕੀੜੇ ਬਣਨਾ ਪੈਂਦੇ, ਸੱਪ ਦੀ ਜੋਨੀ 'ਚ ਜਾਣਾ ਪੈਂਦਾ। ਜਿਸ ਕਾ ਅੰਤਰ ਰਾਜ ਮਾਨ, ਸੋ ਨਰਕ ਪਾਤੀ ਹੋਵਤ ਸਵਾਨ। ਜਿਹਦੇ ਅੰਦਰ ਆਪਣੀ ਸ਼ਕਤੀ ਦਾ ਅਭਿਮਾਨ ਹੈ, ਰਾਜਸੀ ਸ਼ਕਤੀ ਦਾ, ਉਹ ਮਰਨ ਤੋਂ ਬਾਅਦ ਮਹਾਰਾਜ ਕਹਿੰਦੇ ਕੁੱਤਾ ਬਣਦਾ, ਆਪੇ ਹੀ ਆਪਣਾ ਰਸਤਾ ਚੁਣ ਲਿਆ ਜਿਉਂਦੇ ਜਿਉਂਦੇ ਨੇ ਵੀ ਮੈਂ ਕੀ ਬਣਨਾ। ਪ੍ਰੋਪਰਟੀ ਨਾਲ ਮੋਹ ਪਾ ਲਿਆ, ਮਹਾਰਾਜ ਕਹਿੰਦੇ ਅੰਤਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ, ਜੇ ਮੇਰਾ ਪ੍ਰੇਤ ਜੋਨ ਬਰਬਲ, ਤੇਰੇ ਪ੍ਰੇਤ ਭੂਤ ਬਣੇਗਾ। ਸੋ ਕੋਈ ਬਿਰਲਾ ਪੁਰਸ਼ ਹੈ ਜਿਸ ਦੇ ਅੰਦਰ ਇਹ ਸੋਝੀ ਪੈਦਾ ਹੁੰਦੀ ਹੈ, ਜਿਸ ਨੂੰ ਇਹ ਲਗਨ ਲੱਗਦੀ ਹੈ ਬਈ ਹੁਣ ਮਨੁੱਖ ਬਣ ਗਏ, ਹੁਣ ਨਾ ਟਾਈਮ ਲੰਘ ਜਾਵੇ, ਕਿਉਂਕਿ ਹੁਣ ਭਈ ਪ੍ਰਾਪਤ ਮਨੁੱਖ ਦੇ ਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾ, ਸਰੰਜਾਮ ਲਾਗ ਭਗਜਨ ਤਰਨ, ਜਨਮ ਬਿਰਸਾ ਜਾਤ ਰੰਗ ਆਇਆ। ਸੋਝੀ ਆ ਗਈ ਕਿ ਮਨੁੱਖ ਦਾ ਜਾਮਾ ਮਿਲਿਆ, ਹੁਣ ਲੰਘ ਚਲੀ। ਹੁਣ ਝਾਤੀ ਮਾਰ ਕੇ ਦੇਖੋ ਆਪਣੇ, ਕਿਸੇ ਦੀ ਉਮਰ 20 ਸਾਲ ਦੀ ਹੋ ਗਈ, ਕਿਸੇ ਦੀ 30 ਦੀ ਹੋ ਗਈ, ਕਿਸੇ ਦੀ 40, ਕੋਈ 50, ਕੋਈ 60, ਕੋਈ 70 ਦਾ ਹੋ ਗਿਆ, ਅਤੇ ਮੌਤ ਦੇ ਇੱਕ ਬਾਂਹ ਮੌਤ ਨੇ ਫੜੀ ਹੋਈ ਹੈ ਅਤੇ ਇੱਕ ਦੁਨੀਆ ਨਾਲ ਫੜਾਈ ਹੋਈ ਹੈ, ਦੋਹਾਂ ਦੇ ਵਿਚਾਲੇ ਕਸ਼ਮਕਸ਼। ਹੋਰ ਜਿਉਣ ਦੀ ਬਾਤ ਕਰਦਾ, ਉਹ ਗੱਲ ਤਾਂ ਨਹੀਂ ਨਾ ਹੋਈ ਵੀ ਮੈਂ ਭਰਜਨ ਕੱਟ ਲਿਆ ਤਰ ਗਿਆ, ਉਹ ਬਾਤ ਅਜੇ ਤੱਕ ਨਹੀਂ ਪ੍ਰਾਪਤ ਹੋਈ। ਜਨਮ ਲੰਘ ਗਿਆ ਤੇ ਇੱਥੋਂ ਪਛਤਾਉਂਦਾ ਜਾਂਦਾ, ਕਰਨਾ ਹੋ ਤੋ ਸੋ ਨਹਿ ਕੀਓ, ਪਰਿਓ ਲੋਕ ਹੈ ਫੰਦ, ਨਾਨਕ ਸਮਿਓ ਰਮ ਗਿਓ, ਆਪ ਕਿਉਂ ਰੋਗ ਤੰਦ ਹੁਣ ਅੰਨਿਆ। ਉਹ ਬਲਾਇੰਡ ਮੈਨ, ਵਾਈ ਆਰ ਯੂ ਕਰਾਇੰਗ ਨਾਓ, ਹੁਣ ਤੇਰੇ ਰੋਣ ਦਾ ਕੀ ਫਾਇਦਾ, ਸਮਾਂ ਨਗਾ ਦਿੱਤਾ ਤੈਂ, ਸਾਰੀ ਜ਼ਿੰਦਗੀ ਤੇਰੀ ਲੰਘ ਗਈ, ਹੁਣ ਤੂੰ ਦੱਸ, ਜਿਹੜੇ ਬੱਚਿਆਂ ਵਾਸਤੇ ਤੂੰ ਨੱਠਿਆ ਫਿਰਦਾ ਸੀ, ਤੇਰੇ ਆਖੇ ਲੱਗਦੇ ਨੇ, ਤੇਰੀ ਕੋਈ ਇੱਜ਼ਤ ਕਰਦਾ, ਜੇ ਬਿਮਾਰ ਹੋ ਜਾਏ ਤੈਨੂੰ ਦਵਾਈ ਦੇਣਗੇ, ਤੇਰੇ ਨਾਲ ਪਿਆਰ ਕਰਨਗੇ, ਜੋ ਤੂੰ ਇਹਨਾਂ ਨਾਲ ਪਿਆਰ ਕਰਦਾ ਸੀ ਉਹ ਤੋਂ 100 ਗੁਣਾ ਘੱਟ ਵੀ ਤੇਰੇ ਨਾਲ ਪਿਆਰ ਨਹੀਂ ਇਹਨਾਂ ਨੇ ਕਰਨਾ। ਪਛਤਾਉਂਦਾ ਹੋਇਆ ਸੰਸਾਰ ਤੋਂ ਜਾਏਗਾ, ਕਿਉਂਕਿ ਘਾਟੇ ਦਾ ਸੌਦਾ, ਮਾੜਾ ਸੌਦਾ ਕਰਕੇ ਸੰਸਾਰ ਤੋਂ ਜਾਏ। ਕੋਈ ਬਿਰਲਾ ਪੁਰਸ਼ ਹੈ ਜਿਹਨੂੰ ਇਹ ਸੱਟ ਲੱਗਦੀ ਹੈ ਅਤੇ ਫਿਰ ਉਹ ਲੱਕ ਬੰਨਦਾ ਹੈ ਵੀ ਮੈਂ ਲੰਘਣਾ ਹੀ ਲੰਘਣਾ। ਗੁਰੂ ਅੰਗਦ ਸਾਹਿਬ ਦੇ ਪਾਸ, ਮਹਾਰਾਜ ਜੀ ਦੇ ਪਾਸ ਇਸੇ ਤਰ੍ਹਾਂ ਦੀ ਚੋਟ ਖਾਧੀ ਹੋਈ ਦਿਲ ਦੇ ਵਿੱਚ ਪੂਰੀ ਲਗਨ ਵਾਲਾ ਇੱਕ ਗੁਰਸਿੱਖ ਆਉਂਦਾ, ਇਹਦੀ ਆਵਾਜ਼ ਗੂੰਜਦੀ ਹੈ ਬੇਟਾ, ਉਹਦਾ ਮੂੰਹ ਇੱਧਰ ਨੂੰ ਜਾਂ ਕੋਈ ਗੱਲ। ਉਹ ਗੁਰਸਿੱਖ ਆ ਕੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕਰਦਾ, ਵਿੱਚ ਸੰਗਤ ਦੇ ਬੈਠ ਕੇ ਬਚਨ ਸਰਵਣ ਕਰਦਾ। ਗੁਰੂ ਮਹਾਰਾਜ ਜੀ ਬਹੁਤ ਕਿਸਮ ਦੇ ਬਚਨ ਸੁਣਾ ਰਹੇ ਨੇ, ਅਤੇ ਜਦੋਂ ਮੌਕਾ ਮਿਲਿਆ ਇਕੱਲਾ ਹੋਇਆ ਤਾਂ ਗਲ 'ਚ ਪੱਲਾ ਪਾਇਆ ਅਤੇ ਗੁਰੂ ਮਹਾਰਾਜ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਖੜ੍ਹਾ ਹੋ ਕੇ ਮਹਾਰਾਜ ਜੀ ਦਾ ਹੁਕਮ ਉਡੀਕਦਾ। ਮਹਾਰਾਜ ਜੀ ਨੇ ਕਿਹਾ, ਗੁਰਸਿੱਖਾ ਕੀ ਗੱਲ ਹੈ? ਨੇਤਰਾਂ 'ਚ ਜਲ ਆ ਗਿਆ, ਥੋੜ੍ਹੀ ਦੇਰ ਵਾਸਤੇ ਬੋਲਣਾ ਰੁਕ ਗਿਆ। ਮਹਾਰਾਜ ਜੀ ਨੇ ਦੇਖ ਲਿਆ ਵੀ ਕੋਈ ਸੱਟ ਖਾਧੀ ਹੋਈ ਬੰਦਾ ਆਇਆ ਹੈ ਜਿਹਦੇ ਚੋਟ ਪਈ ਹੈ ਸ਼ਬਦ ਦੀ। ਥੋੜ੍ਹਾ ਇੰਤਜ਼ਾਰ ਕਰਿਆ ਅਤੇ ਉਹਦੇ ਬਾਅਦ ਬੋਲਿਆ, ਕਹਿੰਦਾ ਪਾਤਸ਼ਾਹ ਬਹੁਤ ਡਰ ਲੱਗਦਾ ਜੰਮਣ ਮਰਨ ਤੋਂ, ਇਸ ਦੇ ਵਾਸਤੇ ਬਹੁਤ ਥਾਵਾਂ 'ਤੇ ਮੈਂ ਸਾਧੂਆਂ ਦੀ ਸੰਗਤ ਕੀਤੀ ਹੈ ਅਤੇ ਬੜੇ ਥਾਵਾਂ 'ਤੇ ਮੈਂ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਕਿਸ ਤਰੀਕੇ ਦੇ ਨਾਲ ਭਵਜਨ ਪਾਰ ਕਰ ਸਕਦਾ। ਕਈਆਂ ਨੇ ਤਾਂ ਇਹ ਕਿਹਾ ਵੀ ਘਰ ਬਾਰ ਛੱਡ ਦੇ, ਬਾਲ ਬੱਚੇ ਛੱਡ ਦੇ, ਬਾਲ ਬੱਚੇ ਛੱਡ ਦੇ, ਜਿੰਨੀ ਤੇਰੀ ਪ੍ਰੋਪਰਟੀ ਹੈ ਪੁੰਨ ਕਰ ਦੇ, ਕੱਪੜੇ ਲਾ ਦੇ, ਸਵਾਹ ਮਾਰ ਲੈ ਤੇ ਪਰਬਤਾਂ 'ਚ ਜਾ ਕੇ ਬਹਿ ਜਾ, ਸੰਸਾਰ ਦੀਆਂ ਜ਼ਿੰਮੇਵਾਰੀਆਂ ਛੱਡ ਦੇ। ਪਾਤਸ਼ਾਹ ਕਿਸੇ ਨੇ ਕਿਹਾ ਵੀ ਕੰਨਾਂ ਦੇ ਵਿੱਚ ਮੁੰਦਰਾਂ ਪਾ ਲੈ, ਅਲੱਖ ਨਿਰੰਜਣ ਬੋਲਣਾ ਸ਼ੁਰੂ ਕਰ ਦੇ, ਤਿਆਗ ਦੇ ਸਾਰਿਆਂ ਨੂੰ ਜਿਹਨਾਂ ਨਾਲ ਤੇਰਾ ਮੋਹ ਹੈ। ਕੋਈ ਕਹਿੰਦਾ ਭਗਵੇਂ ਕੱਪੜੇ ਪਹਿਨ ਲੈ ਅਤੇ ਕਿਸੇ ਗੁਫਾ 'ਚ ਜਾ ਕੇ ਬੈਠ ਜਾ, ਕੋਈ ਕਹਿੰਦਾ ਚੁੱਪ ਹੋ ਜਾ, ਕੋਈ ਕਹਿੰਦਾ ਤੂੰ ਧੂਣੀਆਂ ਤਪਣੀਆਂ ਸ਼ੁਰੂ ਕਰ ਦੇ, ਕੋਈ ਕਹਿੰਦਾ ਤੂੰ ਜਲ ਤਾਰੇ ਕਰਨੇ ਸ਼ੁਰੂ ਕਰ ਦੇ। ਪਾਤਸ਼ਾਹ ਰਸਤਾ ਮਨ ਵਿੱਚ ਜਚਦਾ ਨਹੀਂ ਹੈ, ਪਰਿਵਾਰ ਨੂੰ ਛੱਡਣਾ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਜਵਾਬ ਦੇ ਰਿਹਾ, ਅਤੇ ਆਪਦੀ ਮਹਿਮਾ ਸੁਣੀ ਹੈ ਕਿ ਆਪਦਾ ਜੋ ਪੰਥ ਹੈ ਉਹ ਗ੍ਰਿਸਤ ਅਰਦਾਸ ਹੈ, ਗ੍ਰਿਸਤ 'ਚ ਰਹਿੰਦਾ ਹੋਇਆ ਫਿਰ ਸਾਧੂਆਂ ਨਾਲ ਸਾਧੂਆਂ ਮੰਗਣ ਵਰਤਦਾ। ਸੋ ਮੈਂ ਆਪਦੀ ਸ਼ਰਨ ਆਇਆ, ਆਪ ਕਿਰਪਾ ਕਰੋ ਅਤੇ ਮੇਰੇ ਮਨ ਵਿੱਚ ਜੋ ਕਲੇਸ਼ ਪੈਦਾ ਹੋਏ ਨੇ, ਜੋ ਜੰਮਣ ਅਤੇ ਮਰਨ ਦਾ ਡਰ ਪੈਦਾ ਹੋਇਆ ਹੈ, ਕਿਰਪਾ ਕਰਕੇ ਉਸ ਨੂੰ ਕੱਟਣ ਦਾ ਕੋਈ ਯਤਨ ਦੱਸੋ। ਮਹਾਰਾਜ ਨੇ ਦੇਖਿਆ ਵੀ ਪੂਰਨ ਜਗਿਆਸੂ ਹੈ, ਸੋਝੀ ਵਾਲਾ ਜਗਿਆਸੂ ਹੈ, ਕਿਸੇ ਦੇ ਲਾਰੇ ਵਿੱਚ ਲੱਗਣ ਵਾਲਾ ਜਗਿਆਸੂ ਨਹੀਂ ਹੈ, ਸਮਝ ਸੋਚ ਕੇ ਆਇਆ ਹੋਇਆ ਬੰਦਾ ਹੈ, ਉੱਤਮ ਜਗਿਆਸੂ ਹੈ। ਉੱਤਮ ਜਗਿਆਸੂ ਸਮਝ ਕੇ ਮਹਾਰਾਜ ਬੜੇ ਹੀ ਪ੍ਰਸੰਨ ਹੋਏ, ਕਹਿਣ ਲੱਗੇ ਗੁਰਮੁਖਾ ਬਹਿ ਜਾ, ਨਾਂ ਕੀ ਹੈ? ਕਹਿੰਦਾ ਮਹਾਰਾਜ ਮੇਰਾ ਨਾਂ ਮੱਲੂ ਸ਼ਾਹੀ ਹੈ। ਕੰਮ ਕੀ ਕਰਦਾ? ਕਹਿੰਦਾ ਸੱਚੇ ਪਾਤਸ਼ਾਹ ਮੈਂ ਫੌਜ ਵਿੱਚ ਨੌਕਰੀ ਕਰਦਾ, ਛੋਟੀ ਮੋਟੀ ਮੇਰੇ ਕੋਲ ਆਫੀਸਰ ਹੀ ਹੈ, ਫੌਜ ਦੀ ਜ਼ਿੰਮੇਵਾਰੀ ਹੈ ਅਤੇ ਮੈਂ ਇੱਕ ਫੌਜੀ ਦਾ ਜੀਵਨ ਬਤੀਤ ਕਰਦਾ। ਮਹਾਰਾਜ ਕਹਿੰਦੇ ਬਹੁਤ ਚੰਗਾ ਜੀਵਨ ਹੈ ਤੇਰਾ, ਕਿਉਂਕਿ ਸੰਸਾਰ ਦੇ ਅੰਦਰ ਕੁਛ ਥੋੜ੍ਹੀਆਂ ਜਿਹੀਆਂ ਕਿਰਤਾਂ ਐਸੀਆਂ ਨੇ ਜਿਹਦੇ 'ਚ ਆਦਮੀ ਬੇਇਲਾਜ ਰਹਿ ਸਕਦਾ ਜੇ ਉਹ ਕਿਰਤ ਕਰਨ ਦੀ ਜਾਂਚ ਜਾਣਦਾ ਹੋ। ਕਹਿਣ ਲੱਗੇ ਠੀਕ ਹੈ, ਤੇਰੀ ਜੋ ਕਿਰਤ ਹੈ ਇਹਦੇ ਵਿੱਚ ਬੇਈਮਾਨੀ ਦੀ ਅੰਸਰ ਆਲਣ ਦਾ ਬਹੁਤ ਥੋੜ੍ਹਾ ਮੌਕਾ ਹੈ ਅਤੇ ਲਗਨ ਵੀ ਤੈਨੂੰ ਲੱਗੀ ਹੋਈ ਹੈ, ਠੀਕ ਹੈ ਹੁਣ ਐਂ ਕਰੀ ਅਸੀਂ ਬਚਨ ਕਰਾਂਗੇ, ਤੂੰ ਸਮਝਦਾ ਚਲੇ ਜਾਏ, ਸਮਝ ਕੇ ਹਿਰਦੇ 'ਚ ਧਾਰਨ ਕਰ ਲਈ ਅਤੇ ਇਹਦੇ ਨਾਲ ਤੇਰੀ ਕਲਿਆਣ ਹੋ ਜਾਏਗੀ। ਅਸੀਂ ਵੀ ਜੇ ਇਸ ਤਰ੍ਹਾਂ ਦੇ ਨਾਲ ਸਮਝੀਏ, ਕਿਉਂਕਿ ਜੇ ਉਸ ਦੀ ਕਲਿਆਣ ਹੋ ਸਕਦੀ ਹੈ ਸਾਡੀ ਵੀ ਕਲਿਆਣ ਹੋ ਸਕਦੀ ਹੈ, ਜੇ ਸਾਡੇ ਮਨ 'ਚ ਇਹ ਜਜ਼ਬਾ ਪੈਦਾ ਹੋ ਜਾਵੇ ਵੀ ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਭਾਈ ਮੱਲੂ ਸ਼ਾਹੀ ਨੂੰ ਇੱਕ ਫੌਜੀ ਨੂੰ ਬਚਨ ਕਹਿ ਕੇ ਪਾਰ ਕੀਤਾ, ਵੀ ਉਹ ਵਚਨ ਅਸੀਂ ਵੀ ਕਮਾ ਲਈਏ ਤਾਂ ਸਾਡਾ ਵੀ ਆਧਾਰ ਹੋ ਸਕਦਾ। ਸੋ ਮਹਾਰਾਜ ਕਹਿਣ ਲੱਗੇ, ਭਾਈ ਮੱਲੂ ਸ਼ਾਹੀ, ਗੁਰਮੁਖਾ, ਹਰ ਬੰਦੇ ਦੇ ਅੰਦਰ ਬੇਚੈਨੀ ਚੱਲ ਰਹੀ ਹੈ। ਇੱਕ ਸਿਰਫ ਨਾਮ ਜਪਣ ਵਾਲਾ ਬੰਦਾ ਹੈ ਜਿਸ ਦਾ ਮਨ ਜਿਹੜਾ ਹੈ ਪ੍ਰਸੰਨ ਰਹਿੰਦਾ ਹੈ, ਕਿਉਂਕਿ ਉਹਦਾ ਹਿਰਦਾ ਤੌਲ ਖਿੜ ਗਿਆ, ਉਹਦਾ ਮੂੰਹ ਉੱਪਰ ਨੂੰ ਹੋ ਗਿਆ ਅਤੇ ਉਹਦੀ ਵਾਈਬ੍ਰੇਸ਼ਨ ਦੇ ਨਾਲ ਉਹਨੂੰ ਸਦਾ ਹੀ ਖੇੜਾ ਰਹਿੰਦਾ, ਉਹ ਉਦਾਸੀ 'ਚ ਨਹੀਂ ਆਉਂਦਾ, ਉਹ ਚੋਰੀਆਂ ਦੀ ਜ਼ਿੰਦਗੀ ਬਤੀਤ ਨਹੀਂ ਕਰਦਾ, ਉਹ ਫਰਸਟ੍ਰੇਸ਼ਨ ਦੀ ਜ਼ਿੰਦਗੀ 'ਚ ਨਹੀਂ ਆਉਂਦਾ, ਉਹਦਾ ਮਨ ਖਿੜਿਆ ਰਹਿੰਦਾ। ਨਾਨਕ ਭਗਤਾਂ ਸਦਾ ਵਿਕਾਸ, ਆਲਵੇਜ਼ ਖੇੜਾ, ਸਦਾ ਖੇੜਾ ਉਹਨਾਂ ਦੇ ਚਿੱਤ ਵਿੱਚ ਹੁੰਦਾ ਜਿਹੜੇ ਗੁਰੂ ਦੇ ਨਾਲ ਜੁੜੇ ਹੋਏ, ਵਾਹਿਗੁਰੂ ਦੇ ਨਾਲ ਜੁੜੇ ਹੋਏ ਭਗਤੀ ਕਰਦੇ। ਸੁਣਿਆ ਦੁੱਖ ਭਾਵ ਕਾ ਨਾਸ, ਸੁਕਹਿਣ ਲੱਗੇ ਕਲੇਸ਼ਾਂ ਨੂੰ ਸਮਝ ਪਹਿਲਾਂ। ਸੰਸਾਰ ਦੇ ਅੰਦਰ ਬੜੇ ਕਲੇਸ਼ ਨੇ, ਜੇ ਉਹਨਾਂ ਨੂੰ ਸਮਝ ਕੇ ਅਸੀਂ ਚੱਲੀਏ ਤਾਂ ਇੱਥੇ ਵੀ ਮੁੱਖ ਉਜਲਾ ਹੁੰਦਾ, ਦਰਗਾਹ ਵਿੱਚ ਵੀ ਜਾ ਕੇ ਮੁੱਖ ਉਜਲਾ ਹੁੰਦਾ। ਤਾਂ ਕਲੇਸ਼ ਇਹ ਨੇ ਕਿ ਪਹਿਲਾਂ ਇਹ ਮਨ ਦੇ ਅੰਦਰ ਇੱਕ ਹਨੇਰਾ ਛਾਇਆ ਹੋਇਆ, ਚਾਨਣਾ ਨਹੀਂ ਹੈ, ਪ੍ਰਕਾਸ਼ ਨਹੀਂ ਹੈ ਇਹਦੇ ਅੰਦਰ। ਜਿਵੇਂ ਬਾਹਰਲੀਆਂ ਅੱਖਾਂ ਨੇ ਜਿਨ੍ਹਾਂ ਨਾਲ ਸੰਸਾਰ ਨੂੰ ਦੇਖਦਾ, ਐਵੇਂ ਜਿਵੇਂ ਇੱਕ ਅੱਖਾਂ ਐਸੇ ਤਰ੍ਹਾਂ ਅੰਦਰ ਨੇ ਜਿਨ੍ਹਾਂ ਨੂੰ ਦਿਵ ਨੇਤਰ ਕਹਿੰਦੇ ਨੇ। ਜਿਹੇ ਜਿਹੇ ਕੰਨ ਇਸ ਦੇ ਬਾਹਰ ਨੇ, ਇਹੋ ਜਿਹੇ ਕੰਨ ਇਹਦੇ ਅੰਦਰ ਨੇ ਜਿਨ੍ਹਾਂ ਨੂੰ ਦੇਵ ਸਰਵਣ ਕਹਿੰਦੇ ਨੇ। ਜਿਸ ਤਰ੍ਹਾਂ ਦੀ ਜ਼ਬਾਨ ਰਸ ਮਾਣਦੀ ਹੈ ਬਾਹਰਲੀਆਂ ਚੀਜ਼ਾਂ ਦਾ, ਇਸ ਤਰ੍ਹਾਂ ਦੇ ਨਾਲ ਇਹਦੇ ਅੰਦਰ ਦੇਵ ਰਸਨਾ ਹੈ। ਜਦੋਂ ਦੇਵ ਰਸਨਾ ਪ੍ਰਗਟ ਹੋ ਜਾਵੇ ਤਾਂ ਇਹਦਾ ਵਚਨ ਵੀ ਸੱਤ ਹੋਣਾ ਸ਼ੁਰੂ ਹੋ ਜਾਂਦਾ ਹੈ, ਅਤੇ ਨਾਲ ਜੋ ਦੇਵ ਰਸ ਨੇ ਨਾਮ ਦੇ ਰਸ, ਉਹਨਾਂ ਨੂੰ ਮਾਨਣ ਦੀ ਇਹਦੇ ਸਮਰੱਥਾ ਆ ਜਾਂਦੀ। ਇਸੇ ਤਰ੍ਹਾਂ ਨਾਲ ਪ੍ਰੇਮੀਆਂ ਜਿਸ ਤਰ੍ਹਾਂ ਬਾਹਰਲੀ ਨਾਸਕਾ ਸੁਗੰਧੀ ਲੈਂਦੀ ਹੈ, ਦੁਰਗੰਧੀ ਮਹਿਸੂਸ ਹੁੰਦੀ ਹੈ, ਇਸੇ ਤਰ੍ਹਾਂ ਅੰਦਰ ਵੀ ਇਸ ਦੇ ਇੱਕ ਦਿਵ ਨਾਸਕਾ ਹੈ ਜਿਸ ਦੇ ਅੰਦਰ ਸੁਗੰਧੀ ਹਰ ਵਕਤ ਕਾਇਮ ਰਹਿੰਦੀ ਹੈ। ਜਿਸ ਤਰ੍ਹਾਂ ਦੇ ਨਾਲ ਇਸ ਦੇ ਬਾਹਰ ਸਪਰਸ਼ ਕਰਨ ਦੀਆਂ ਇੰਦਰੀਆਂ ਨੇ, ਇਸੇ ਤਰ੍ਹਾਂ ਦੇ ਨਾਲ ਇਸ ਦੇ ਅੰਦਰ ਦਿਵ ਸਪਰਸ਼ ਹੈ। ਉਹ ਦਿਵ ਸਪਰਸ਼ ਜਦੋਂ ਪੈਦਾ ਹੋ ਜਾਵੇ ਤਾਂ ਇਹਨੂੰ ਇੰਨਾ ਆਨੰਦ ਆਉਂਦਾ ਹੈ ਕਿ ਬਾਹਰਲੇ ਕਿਸੇ ਆਨੰਦ ਦੀ ਇਸ ਨੂੰ ਆਵਸ਼ਕਤਾ ਨਹੀਂ ਰਹਿੰਦੀ। ਸੋ ਇਹ ਲੁਕੀਆਂ ਹੋਈਆਂ ਕਿਉਂ ਨੇ, ਇਹ ਪ੍ਰਗਟ ਕਿਉਂ ਨਹੀਂ ਹੁੰਦੀਆਂ? ਕਿਉਂਕਿ ਆਦਮੀ ਦੇ ਅੰਦਰ ਕੁਛ ਪਰਦੇ ਪੈ ਗਏ, ਕੁਛ ਦੋਸ਼ ਲੱਗ ਗਏ, ਕੁਛ ਹਨੇਰੇ ਛਾ ਗਏ, ਅੱਖਾਂ, ਕੰਨ, ਨਾਸਕਾ, ਰਸਨਾ ਇਹ ਬੰਦ ਹੋ ਗਈਆਂ, ਇਹ ਪ੍ਰਗਟ ਨਹੀਂ ਹੋ ਰਹੀਆਂ, ਸਾਇਲੈਂਟ ਹੋ ਗਈਆਂ, ਕਿਉਂਕਿ ਇਹਨਾਂ ਤੋਂ ਕੰਮ ਨਹੀਂ ਲਿਆ, ਨਾ ਲੈਣ ਕਰਕੇ ਪ੍ਰਗਟ ਨਹੀਂ ਹੋਈਆਂ। ਅਤੇ ਨਾ ਮਨੁੱਖ ਨੂੰ ਕਦੇ ਰੁਚੀ ਜਾਗਦੀ ਹੈ ਵੀ ਮੈਂ ਦੇਖਾਂ ਤਾਂ ਸਹੀ ਬਈ ਅੰਦਰਲੀ ਅੱਖ ਨਾਲ ਕੀ ਦਿਸਦਾ। ਮਹਾਰਾਜ ਕਹਿੰਦੇ ਅੰਦਰਲੀ ਅੱਖ ਨਾਲ ਤੈਨੂੰ ਨਾ ਵਾਹਿਗੁਰੂ ਦਿਸਣ ਲੱਗ ਜਾਓ। ਜਿਹਦਾ ਕੋਈ ਰੂਪ ਨਹੀਂ, ਰੰਗ ਨਹੀਂ, ਰੇਖ ਨਹੀਂ, ਪੇਖ ਨਹੀਂ, ਉਹਨੂੰ ਦੇਖਣ ਦੀ ਤਾਕਤ ਉਹਦੇ ਵਿੱਚ ਹੈ, ਇਹਨਾਂ ਅੱਖਾਂ 'ਚ ਨਹੀਂ ਹੈ, ਇਹ ਅੱਖਾਂ ਨਹੀਂ ਦੇਖ ਸਕਦੀਆਂ। ਨਾਨਕ ਸੇ ਅੱਖਣੀਆਂ ਬਿਆਨ, ਜਿਹਨਾਂ ਦਿਸਣ ਤੋਂ ਮਾਫ਼। ਜਾਂ ਤੇਰੇ ਅੰਦਰਲੇ ਦੇਵ ਸਰਵਣ ਪ੍ਰਗਟ ਹੋ ਜਾਣੇ ਨੇ ਤਾਂ ਤੈਨੂੰ ਕੰਟੀਨਿਊਟੀ ਦੇ ਨਾਲ ਇੱਕ ਨਾਦ ਹੋ ਰਿਹਾ ਤੇਰੇ ਅੰਦਰ। ਪੰਜ ਸ਼ਬਦ ਤੁਨਕਾਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ, ਕੌਸਮਿਕ ਮਿਊਜ਼ਿਕ ਹੋ ਰਿਹਾ ਹੈ, ਉਹ ਤੈਨੂੰ ਹਰ ਵਕਤ ਸੁਣਾਈ ਦੇਣ ਲੱਗ ਜਾਏਗਾ ਅਤੇ ਉਹਦਾ ਪਰਮ ਆਨੰਦ ਇੰਨਾ ਹੋਏਗਾ, ਤੂੰ ਹੈਰਾਨ ਹੋ ਜਾਏਗਾ ਵੀ ਇਹ ਰਾਗ ਤਾਂ ਮੈਂ ਕਦੇ ਸੁਣੇ ਨਹੀਂ, ਆਹ ਕੀਰਤਨ ਤਾਂ ਮੈਂ ਸੁਣਿਆ ਨਹੀਂ, ਇਹ ਸਾਜ ਤਾਂ ਮੈਨੂੰ ਪਤਾ ਹੀ ਨਹੀਂ ਹੈ, ਇਹ ਕਿੱਥੋਂ ਵੱਜ ਰਹੇ ਨੇ। ਤੂੰ ਆਪੇ ਹੀ ਆਨੰਦਿਤ ਹੋਵੇਗਾ ਉਹਨਾਂ ਨਾਲ। ਜਦੋਂ ਦਿਵਨਾਸਕਾ ਪ੍ਰਗਟ ਹੋਜੂ, ਸੁਗੰਧੀਆਂ ਹੀ ਸੁਗੰਧੀਆਂ ਫੈਲ ਜਾਣਗੀਆਂ। ਜਦੋਂ ਦਿਵ ਸਪਰਸ਼ ਪ੍ਰਗਟ ਹੋਈ, ਤੇਰੇ ਅੰਦਰ ਖੇੜਾ ਹੀ ਖੇੜਾ, ਲਹਿਰਾਂ ਚੱਲਣਗੀਆਂ, ਚਰਨਾਟਾਂ ਚੱਲਣਗੀਆਂ, ਬਿਸਮਾਤ 'ਚ ਤੇਰੀ ਬਿਰਤੀ ਪਹੁੰਚ ਜਾਏਗੀ ਅਤੇ ਤੇਰੇ ਮੂੰਹ 'ਚੋਂ ਕੀ ਨਿਕਲੇਗਾ, ਵਾਹ ਵਾਹ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਲਗਾਤਾਰ ਨਿਕਲਦਾ ਚਲਿਆ ਜਾਏਗਾ, ਕਿਉਂਕਿ ਉਹਦਾ ਪ੍ਰਗਟਾਵਾ ਹੀ ਇਹ ਹੈ, ਵਾਹ 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 ਵਾਹ, ਬਾਣੀ ਸੱਚ ਹੈ, ਗੁਰਮੁਖ ਲੱਗੀ ਪਾ। ਇਹ ਸੱਚ ਦੀ ਬਾਣੀ ਪ੍ਰਗਟ ਹੋ ਜਾਏਗੀ ਅਤੇ ਜਿਵੇਂ ਚਸ਼ਮਾ ਚੱਲਦਾ ਹੈ ਨਾਮ ਦਾ ਫੁਹਾਰਾ ਤੇਰੇ ਅੰਦਰੋਂ ਚੱਲਣਾ ਸ਼ੁਰੂ ਹੋ ਜਾਏਗਾ। ਸੋ ਇਹਨਾਂ ਨੂੰ ਕੁਛ ਚੀਜ਼ਾਂ ਰੋਕੀ ਬੈਠੀਆਂ ਨੇ, ਉਹਨਾਂ ਨੂੰ ਸਮਝਣ ਦਾ ਯਤਨ ਕਰ। ਪਹਿਲੀ ਚੀਜ਼ ਹੈ ਅਸਲੀ ਚੀਜ਼ ਨੂੰ ਨਕਲੀ ਕਰਕੇ ਜਾਣਨਾ। ਚੀਜ਼ ਹੋਰ ਹੈ ਅਤੇ ਦੇਖ ਰਹੇ ਹਾਂ ਅਸੀਂ, ਹਨੇਰੇ ਦੇ ਵਿੱਚ ਰੱਸੀ ਪਈ ਹੈ, ਪਈ ਰੱਸੀ ਹੈ, ਲੇਕਿਨ ਅਸੀਂ ਹਨੇਰਾ ਕਰਕੇ ਦੇਖ ਕੀ ਰਹੇ ਹਾਂ ਕਿ ਸੱਪ ਪਿਆ।